एक ओंकार सतनाम करता पुरुष निर्भव निर्वैर काल मुहूर्त अजूनी सैभं गुरु प्रसाद। सन्मानियो गुरु रूप सत्संग जीओ, सनेमर गुरुदेव दी फतेह प्रवान करने। वाहिगुरु जी का खालसा, वाहिगुरु जी की फतेह। धार्मिक जगत विच दो शब्द चलते ने, दो अवस्थावां बारे, एक सत एक मिथ। इसे दा ही जिक्र है, कहा जांदा है सत है ये मिथ है, ये सत्या है ये मिथ्या है। कन्न धार्मिक जगत विच समझना ते सीखना भी यही है, सत की है मिथ की है। ताकि मनुख मिथ तो उच्चा उठ के सत नाल जुड़े। समझना ही है, समझदिया ही मनुख मिथ नालों टूट जाता है, समझदिया ही सत नाल जुड़ जाता है। तो सत नाल जुड़ना की सत नू जानना, मिथ नाल टूटना की मिथ नू समझना है। कि अपने आप दे ऐसी विचार धन गुरु ग्रंथ साहब जी महाराज की बाणी दी, और पातशाह ने एक शर्त भी ला दिती है कि विवेक बुद्ध तो बिना, बारीक बुद्ध तो बिना इसनू समझ भी नहीं सकांगे। तो समझना ही प्राप्ति है। साढ़े देश के एक महान संत वकत दा अवतारी पुरुष महात्मा बुद्ध ने तो कह दिता सी, भगवान की चिंता ना करो, ज्ञान की चिंता करो। ज्ञान ही भगवान है। पता चल जाए ये जहर है, त्यागदिया देर नहीं लगेगी। पता चल जाए ये अमृत है, कबूल करदिया देर नहीं लगेगी। पता नहीं। और वो पुरुष तो ऐसा कहते सन कि सिर्फ ऐसा ही नहीं कि मनुख अमृत का पता नहीं, मनुख नू जहर का भी ज्ञान नहीं। यही कारण है खुशी नाल जहर पी लेंदा है, भुलेखे नाल कदी अमृत छक लेंदा है। अमृत जद भी कदी इसने पीता है, गाहे बगाए कोई भरम भुलेखा। जहर जद भी इसने पीती है, फैसला करके पीती है, अपना निर्णय करके पीती है, अपनी पूरी अकल दौड़ा के पीती है। असी देखते हैं मनुख ने झूठ बोलना है इसका स्वभाव है, सच बोलना इसकी मजबूरी है। स्वभाव नहीं है, मजबूरी है। अधर्म इसका स्वभाव है, धर्म तो इसकी मजबूरी है। तो ये सिर्फ इस वास्ते है कि ना समझिए, ना समझी नहीं असी कह देने अज्ञान। ज्ञान किसका लेना है? सत दा, मिथ दा। मिथ दा ज्ञान क्यों? ताकि मिथ नाल टूट सकीए। सत दा ज्ञान क्यों? ताकि सत नाल जुड़ सकीए। ज्ञान जुड़ना है, ज्ञान टूटना भी है। तो हुण मैं थोड़ी जिहा मिथ बारे विचार करा। सत नूं परमात्मा कहिंदे ने, मिथ नूं ही माया कहिंदे ने। अगर इत्थे कथा भी चले, चाहे कथा वाचक कुछ भी बोलन, सारे बोलन, बोल या सत दे होणगे या मिथ दे होणगे। बाजार विच, परिवार विच, किधरे भी मनुख गुफ्तगू करता है, या तो इस दे बोलों च सत होंदा है, या इस दे बोलों च मिथ होंदा है, या इस दे बोल माया दी परिक्रमा करते ने, या इस दे बोल परमात्मा दी परिक्रमा करते ने। तो प्रथम ते गुरु ग्रंथ साहब जी महाराज तो समझिए माया की है। महामाई ता की है छाया, वैसे गुरु ग्रंथ साहब जी महाराज की यह कोशिश है सत नूं समझदिआं मिथ की समझ पै जाती है रोशनी दे प्राप्त होंदिआं मनुख नूं फिर अंधेरा बजाण की लोड़ नहीं पैंदी अंधेरे नूं घर कढ़न की लोड़ नहीं पैंदी सिर्फ दीपक जलाना है एक काम करना है रोशनी नूं लैणा है अंधेरा आपे जाएगा उन्हूं बजाण की लोड़ नहीं उस लई मेहनत नहीं करनी पैंदी मिथ माया सत परमात्मा माया की महामाई तां की है छाया वो जो महात्मा है परमात्मा है महान है उसकी छाया है माया जितना वड्डा वो आप है असीम है उसकी माया भी असीम है उसके प्रभाव हेठ भी जीव जी रहे ने पर माया दे प्रभाव हेठ भी जीव जी रहे हैं और अधिक प्रभाव माया दा छाया दिखाई देती है छाया महसूस होती है छाया प्रभावित भी करती है पर छाया देखदियां देखदियां विलीन हो जाती है छाया नूं पकड़ना चाहिए छाया हाथ दे च नहीं आती लेकिन है तो सही इस वास्ते परमात्मा नूं ते कह दिता सत ते माया नूं कह दिता अनर्वचनी एक वचन एक गल एक होंद माया नाल नहीं जोड़ सकते एक होंद उस एक नाल जोड़ सकते हैं जो परमात्मा है वो जो परमात्मा है वो जो सत है ये जो मिथ है ये जो माया है इस बारे शब्द बस इस ते ही हूं जोर देगी ते गल पकड़ आ जाएगी समझ दे आ जाएगी शायद है शायद नहीं है प्रभाव पै रहा है छाया का धुप का सताया होया मनुख आया छां च बैठ गया है कुछ सुख मिल रहा है छाया दिखाई भी दे रही है छाया प्रभावित भी कर रही है पर देखद्या देखद्या छाया बदल जाती है पकड़ दे च नहीं आती है नहीं है पर है नहीं है सिर्फ ये नहीं कह सकते है ये भी नहीं कह सकते क्योंकि होना ना होना हो जाता है ना होना होना हो जाता है अनर्वचनी होने सी होने नहीं है हुणे है सी हुणे नहीं है हुणे हो गई है कहिंदे ने साडे देश दे एक महान प्रतिभाशाली मनुख वक्त दा दार्शनिक पुरश जगत गुरु शंकराचार्य उन्हें ऐलानिया कहा जगत नहीं है माया पर माया भी नहीं है बास्ती है इस विचार नूं इतना जोर नाल प्रचारिया जिहड़े तर्कशील सन वो करीबन करीबन शंकराचार्य दे नाल चल पे उन्हां दी गल समझ च आई एक दिन अमृत वेले बनारस दी गल गंगा च इशनान करके आ रहे ने एक खाक रूप एक सफाई करन वाला रस्ता जो साफ कर रहा सी अपनी झाड़ू नाल तो हुण कुदरती गल है जमीन साफ करनी है तो निगाहां जमीन ते रखनियां पैंदियां झुकिया होया सी विचारा उसकी झाड़ू छू गई शंकराचार्य नाल वो तड़प उठे ऐ शूदर तू मैनू भ्रष्ट कर दिता मैं हुण ते इशनान करके आया तू रस्ते च मिल गया फिर तेरी झाड़ू मैनू छू गई है तू मैनू भ्रष्ट कर दिता है हाथ जोड़ के शूदर कहिंदा स्वामी जी सारा संसार नहीं है माया है इस शूदर दी छाया है ये माया नहीं है अगर संसार नहीं है तो शूदर भी नहीं है सिर्फ पास्ता है आम बंदा होंदा मोटी अकल दा होंदा थे पर स्वामी जी दे हाथ जुड़ गए जगत हाँ ਗਿਆਨ ਮੇਰੇ ਕੋਲ ਜ਼ਰੂਰ ਸੀ ਪਰ ਮੈਂ ਇਸਨੂੰ ਵਰਤਨ ਵਿੱਚ ਨਹੀਂ ਲਿਆ ਸਕਿਆ ਸੀ। ਕਹਿੰਦੇ ਨੇ ਉਹ ਗਿਆਨ ਵਿਅਰਥ ਹੈ ਜਿਹਨੂੰ ਅਸੀਂ ਅਮਲ ਵਿੱਚ ਨਹੀਂ ਲਿਆ ਸਕਦੇ, ਉਹ ਆਸ਼ਾ ਵੀ ਫਿਜ਼ੂਲ ਹੈ, ਉਸਦਾ ਬੋਝ ਚੁੱਕਣਾ ਵੀ ਵਿਅਰਥ ਹੈ ਜਿਹੜੀ ਕਦੀ ਜੀਵਨ ਵਿੱਚ ਪੂਰੀ ਨਹੀਂ ਹੋ ਸਕਦੀ। ਉਹ ਕਰਮ ਵੀ ਵਿਅਰਥ ਨੇ ਜਿਸ ਦਾ ਕੁਛ ਵੀ ਫਲ ਨਹੀਂ ਹੈ, ਕੁਛ ਵੀ ਫਲ ਨਹੀਂ ਹੈ। ਜੈਸੇ ਮੈਂ ਇੱਕ ਮਣ ਦੁੱਧ ਲਲਾਵਾਂ ਅਤੇ ਉਹ ਇੱਕ ਮਣ ਦੁੱਧ ਮੈਂ ਪੱਥਰ 'ਤੇ ਪਾਵਾਂ, ਆਖਾਂ ਮੈਂ ਧਾਰਮਿਕ ਕਰਮ ਕਰ ਰਿਹਾ, ਕੁਛ ਵੀ ਫਲ ਨਹੀਂ ਹੈ। ਇਸ ਦੇ ਨਾਲ ਕੋਈ ਪੱਥਰ ਦੀ ਵੀ ਤ੍ਰਿਪਤੀ ਹੋਵੇ, ਉਸਦੀ ਵੀ ਕੋਈ ਪੂਰਤੀ ਹੋਵੇ, ਨਹੀਂ ਹੁੰਦੀ। ਲੇਕਿਨ ਮੈਂ ਇਹ ਜਾਣ ਕੇ ਕਰਾਂ ਕਿ ਧਾਰਮਿਕ ਕਰਮ ਹੈ ਤਾਂ ਵਿਅਰਥ ਕਰਮ, ਫਿਜ਼ੂਲ ਕਰਮ। ਹਜ ਕਰਨ ਜਾਂਦੇ ਨੇ ਮੁਸਲਮਾਨ ਹਾਜੀ, ਹਜ਼ਾਰਾਂ ਜਾਨਵਰਾਂ ਦੀ ਕੁਰਬਾਨੀ ਦੇ ਦਿੰਦੇ ਨੇ, ਕਹਿੰਦੇ ਨੇ ਖੁਦਾ ਕੁਰਬਾਨੀ ਮੰਗਦਾ ਹੈ। ਫਿਰ ਉਸ ਖੁਦਾ ਨੂੰ ਰਹੀਮ ਅਤੇ ਰਹਿਮਾਨ ਆਖਣ ਦੀ ਲੋੜ ਹੀ ਨਹੀਂ ਜੋ ਇਤਨੀ ਕੁਰਬਾਨੀ ਮੰਗਦਾ ਹੈ। ਫਿਰ ਉਸਨੂੰ ਮਹਾਨ ਦਾਨੀ ਆਖਣ ਦੀ ਵੀ ਲੋੜ ਨਹੀਂ, ਜਾਨ ਮੰਗਦਾ ਹੈ। ਵਿਅਰਥ ਕਰਮ, ਵਿਅਰਥ ਆਸ਼ਾ, ਵਿਅਰਥ ਗਿਆਨ। ਕਦੀ ਆਪਣੀਆਂ ਇੱਛਾਵਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਨਾ ਜੋ ਮਨੁੱਖ ਚੁੱਕੀ ਫਿਰਦਾ ਹੈ, ਇਸ ਜ਼ਿੰਦਗੀ 'ਚ ਨਹੀਂ ਬਥੇਰੀਆਂ ਪੂਰੀਆਂ ਹੋਣ ਲੱਗੀਆਂ। ਐਵੇਂ ਮਨੁੱਖ ਡਾਉਂਦਾ ਫਿਰਦਾ ਹੈ, ਐਵੇਂ ਮਨੁੱਖ ਚੁੱਕੀ ਫਿਰਦਾ ਹੈ। ਅੱਜ ਵੀ ਥੋੜ੍ਹਾ ਪੜ੍ਹੋਗੇ ਉਹਨਾਂ ਖਾਹਿਸ਼ਾਂ ਨੂੰ ਜੋ ਅਸੀਂ ਚੁੱਕੀ ਫਿਰਦੇ ਹਾਂ, ਨਹੀਂ ਪੂਰੀਆਂ ਹੋਣ ਲੱਗੀਆਂ। ਅਤੇ ਜਦ ਪੂਰੀਆਂ ਹੀ ਨਹੀਂ ਹੋਣੀਆਂ ਤਾਂ ਫਿਰ ਕਿਉਂ ਚੁੱਕੀ ਫਿਰਦੇ ਹਾਂ? ਵਿਅਰਥ ਆਸ਼ਾ, ਵਿਅਰਥ ਗਿਆਨ। ਬਹੁਤ ਗਿਆਨ ਹੈ, ਬਹੁਤ ਗਿਆਨ ਹੈ, ਵਿਵਹਾਰ ਦੇ 'ਚ ਨਹੀਂ ਲਿਆ ਸਕਦੇ, ਅਮਲ ਦੇ 'ਚ ਨਹੀਂ ਲਿਆ ਸਕਦੇ। ਵਿਅਰਥ ਹੈ ਗਿਆਨ। ਵਿਅਰਥ ਨੇ ਉਹ ਕਰਮ ਜਿਨ੍ਹਾਂ ਦਾ ਕੁਛ ਵੀ ਫਲ ਨਹੀਂ ਲੇਕਿਨ ਫਿਰ ਵੀ ਕੀਤੇ ਜਾਂਦੇ ਨੇ। ਉਹ ਕਰ ਕਰਕੇ ਥੱਕਣਾ ਆਉਂਦਾ, ਟੁੱਟਣਾ ਆਉਂਦਾ, ਫਲ ਕੁਛ ਵੀ ਨਹੀਂ ਔਰ ਮਨੁੱਖ ਕਰ ਰਿਹਾ। ਤਾਂ ਖੈਰ, ਜਗਤਗੁਰੂ ਸ਼ੰਕਰਾਚਾਰੀਆ ਤੋਂ ਤਾਂ ਉਮੀਦ ਨਹੀਂ ਕੀਤੀ ਜਾ ਸਕਦੀ ਸੀ ਕਿ ਉਹਨਾਂ ਦਾ ਗਿਆਨ ਬੇਅਮਲ ਹੈ, ਅਮਲ ਵਾਲਾ ਗਿਆਨ ਸੀ। ਹੱਥ ਜੁੜ ਗਏ, ਕਹਿਣ ਲੱਗੇ ਮੇਰੇ ਤੋਂ ਭੁੱਲ ਹੋਈ ਹੈ, ਸਭ ਕੁਛ ਮਾਇਆ ਹੈ, ਸ਼ੂਦਰ ਵੀ ਮਾਇਆ ਹੈ, ਉਹਦੀ ਛਾਇਆ ਵੀ ਮਾਇਆ ਹੈ, ਇਹ ਵੀ ਅਨਰਵਚਨੀ ਹੈ। ਸੱਤ ਜੋ ਹੈ ਮਿੱਥ, ਸ਼ਾਇਦ ਹੈ ਸ਼ਾਇਦ ਨਹੀਂ ਹੈ। ਦਾਅਵੇ ਨਾਲ ਨਹੀਂ ਕਹਿ ਸਕਦੇ ਹੈ, ਕਿਉਂ ਉਸਦਾ ਹੋਣਾ ਨਾ ਹੋਣਾ ਹੋ ਜਾਂਦਾ ਹੈ। ਪਰ ਦਾਅਵੇ ਨਾਲ ਇਹ ਵੀ ਨਹੀਂ ਕਹਿ ਸਕਦੇ ਨਹੀਂ ਹੈ, ਕਿਉਂਕਿ ਉਸਦਾ ਨਾ ਹੋਣਾ ਹੋਣਾ ਹੋ ਜਾਂਦਾ ਹੈ। ਇਸ ਨੂੰ ਬੜੇ ਸੋਹਣੇ ਢੰਗ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਭਗਤ ਰਵਿਦਾਸ ਕਬੀਰ ਨੇ ਸੁਪਨੇ ਨਾਲ ਤਸ਼ਬੀਹ ਦਿੱਤੀ ਹੈ। ਸੁਪਨਾ ਹੈ ਨਹੀਂ ਹੈ, ਬੜਾ ਸੁੰਦਰ ਉਦਾਹਰਣ ਦਿੱਤਾ ਹੈ ਸ਼੍ਰੀ ਰਵਿਦਾਸ ਨੇ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਬਿਖਾਰੀ। ਰਾਜਾ ਰਾਤ ਨੂੰ ਸੁੱਤਾ ਹੈ, ਨੀਂਦ ਇਕੱਲੀ ਨਹੀਂ ਆਉਂਦੀ, ਆਪਣੇ ਨਾਲ ਸੁਪਨਿਆਂ ਨੂੰ ਲੈ ਕੇ ਆਉਂਦੀ ਹੈ। ਬਿਖਾਰੀ ਹੋ ਗਿਆ, ਸੁਪਨੇ ਵਿੱਚ ਬਿਖਾਰੀ। ਅਛਤ ਰਾਜ ਬਿਛਰਤ ਦੁੱਖ ਪਾਇਆ, ਬੜਾ ਦੁਖੀ ਹੋ ਰਿਹਾ। ਸੁਪਨੇ ਦਾ ਮਨ ਦੇ ਉੱਤੇ, ਤਨ ਦੇ ਉੱਤੇ ਉਤਨਾ ਹੀ ਪ੍ਰਭਾਵ ਹੈ ਜਿਤਨਾ ਜਾਗਰਤ ਅਵਸਥਾ ਦਾ ਹੈ। ਜਾਗਰਤ ਅਵਸਥਾ ਵਿੱਚ ਮਨੁੱਖ ਕ੍ਰੋਧ ਕਰੇ ਜੋ ਸਰੀਰ ਦੀ ਹਾਲਤ ਬਣਦੀ ਹੈ, ਸੁਪਨੇ ਵਿੱਚ ਵੀ ਕ੍ਰੋਧ ਕਰੇ ਸਰੀਰ ਦੀ ਉਹੀ ਹਾਲਤ ਬਣਦੀ ਹੈ। ਸੁਪਨੇ ਵਿੱਚ ਦੁਰਾਚਾਰ ਕੀਤਾ, ਸਰੀਰ ਦੀ ਉਹੀ ਹਾਲਤ ਬਣਦੀ ਹੈ ਜੋ ਜਾਗਰਤ ਅਵਸਥਾ ਵਿੱਚ ਬਣਦੀ ਹੈ। ਤਨ ਅਤੇ ਮਨ ਦੀ ਉਹੀ ਹਾਲਤ ਬਣਦੀ ਹੈ। ਅਗਰ ਕਹਿ ਦਈਏ ਇਸ ਸੁਪਨੇ ਵਿੱਚ ਜੋ ਕੁਛ ਹੈ ਨਹੀਂ ਹੈ, ਜੋ ਕੁਛ ਹੈ ਉਹ ਤਾਂ ਨਹੀਂ ਹੈ ਪਰ ਉਸਦਾ ਜੋ ਪ੍ਰਭਾਵ ਹੈ, ਦੁੱਖ ਭੋਗ ਰਹੇ ਹਾਂ, ਸੁੱਖ ਭੋਗ ਰਹੇ ਹਾਂ, ਉਹ ਹੈ। ਰਾਤ ਨੂੰ ਸੁਪਨੇ ਚੱਲਦੇ ਨੇ, ਕੁਛ ਦੁੱਖ ਭਰੇ, ਕੁਛ ਸੁੱਖ ਭਰੇ। ਗੁਰਬਾਣੀ ਐਸਾ ਕਹਿੰਦੀ ਹੈ, ਰਾਤ ਨੂੰ ਜੋ ਤੂੰ ਦੇਖਿਆ, ਸੁੱਖ ਭਰੇ ਸੁਪਨੇ, ਦੁੱਖ ਭਰੇ ਸੁਪਨੇ, ਕਦੀ ਦੁਖੀ ਹੁੰਦਾ ਰਿਹਾ, ਕਦੀ ਸੁਖੀ ਹੁੰਦਾ ਰਿਹਾ। ਆਲਮ ਵਿਦਵਾਨ ਕਹਿੰਦੇ ਨੇ ਵੱਧ ਤੋਂ ਵੱਧ ਇੱਕ ਸੁਪਨੇ ਦਾ ਪੀਰੀਅਡ 20 ਮਿੰਟ ਦਾ ਹੁੰਦਾ ਹੈ, ਇਸ ਤੋਂ ਬਾਅਦ ਦੂਸਰਾ ਸੁਪਨਾ ਚੱਲ ਪੈਂਦਾ, ਤੀਸਰਾ ਚੱਲ ਪੈਂਦਾ, ਚੌਥਾ ਚੱਲ ਪੈਂਦਾ। ਤਾਂ ਉਹ 20 ਮਿੰਟ ਦੇ ਸੁਪਨਾ ਸੁੱਖ ਭਰਾ ਹੋ ਕੀ ਹੋਵੇਗਾ, ਦੁਖੀ ਹੋ ਸਕਦਾ ਹੈ। ਸੁਪਨੇ 'ਚ ਲੋਕ ਰੋਂਦੇ ਨੇ, ਸੁਪਨੇ 'ਚ ਬੋਲਦੇ ਨੇ, ਸੁਪਨੇ 'ਚ ਕ੍ਰੋਧਤ ਆਉਂਦੇ ਨੇ। ਹੁਣ ਤਾਂ ਵੱਡਾ ਹੋ ਗਿਆ ਇਹ ਰਾਗੀ ਸਿੰਘ ਨਾਲ ਹੀ ਦੱਸਦੇ ਚੱਲਦਾ, ਛੋਟਾ ਜਿਹਾ ਬੱਚਾ ਸੀ ਉਦੋਂ ਚੱਲਦਾ ਸੀ ਮੇਰੇ ਨਾਲ, 6-7 ਸਾਲ ਦਾ, ਕੀਰਤਨ ਬੜਾ ਸੋਹਣਾ ਕਰਦਾ ਸੀ। ਲੁਧਿਆਣੇ ਦੀ ਗੱਲ, ਰਾਤ ਨੂੰ ਸੁੱਤਾ ਹੋਇਆ ਨੀਂਦ ਵਿੱਚ ਗਾਲਾਂ ਕੱਢਣ ਲੱਗ ਪਿਆ, ਗਰਮੀਆਂ ਦੇ ਦਿਨ ਸਨ, ਅਸੀਂ ਛੱਤ ਦੇ ਉੱਪਰ ਕਿਧਰੇ ਬਾਹਰ ਸੁੱਤੇ ਹੋਏ, ਅਤੇ ਮੈਂ ਇਸ ਨੂੰ ਜਗਾਇਆ। ਮੈਂ ਕਿਹਾ ਗਾਲਾਂ ਕਿਉਂ ਕੱਢ ਰਿਹਾ, ਕਿਸ ਨੂੰ ਕੱਢ ਰਿਹਾ, ਐਂ ਤਾਂ ਤੂੰ ਨੀਂਦ ਵਿੱਚ, ਮੈਂ ਤੈਨੂੰ ਜਗਾਇਆ, ਕਿਸ ਨੂੰ ਗਾਲਾਂ ਕੱਢ ਰਿਹਾ। ਉਹਨੇ ਨਾਂ ਦੱਸ ਦਿੱਤਾ, ਇਹ ਨਾਲ ਜਿਹੜਾ ਚੱਲਦਾ ਪਿਆ ਇਹਨੂੰ ਕੱਢ ਰਿਹਾ, ਸੁਪਨੇ 'ਚ ਕੱਢ ਰਿਹਾ। ਕਹਿੰਦਾ ਹਾਂ ਕੀ ਕਰਾਂ, ਕੱਢਣਾ ਤਾਂ ਮੈਂ ਦਿਨ ਨੂੰ ਵੀ ਚਾਹੁੰਦਾ, ਪਰ ਦਿਨ ਨੂੰ ਥੋੜ੍ਹਾ ਥੋੜ੍ਹਾ ਡਰ ਲੱਗਦਾ ਹੈ, ਰਾਤ ਨੂੰ ਸੁਪਨੇ 'ਚ ਨਿਕਲ ਗਈ ਹਾਂ, ਮੈਂ ਕੀ ਕਰਾਂ, ਰਾਤ ਨੂੰ ਮੈਂ ਸੰਭਾਲ ਨਹੀਂ ਸਕਿਆ। ਕਹਿੰਦੇ ਨੇ ਦਿਨ ਦੇ ਜੋ ਕੁਛ ਮਨੁੱਖ ਨੇ ਛੁਪਾਇਆ ਹੈ ਰਾਤ ਨੂੰ ਸੁਪਨੇ 'ਚ ਪ੍ਰਗਟ ਆਉਂਦਾ ਹੈ, ਪਰ ਬਦਕਿਸਮਤੀ ਹੈ ਰਾਤ ਨੂੰ ਜੋ ਸੁਪਨੇ 'ਚ ਪ੍ਰਗਟ ਹੋਇਆ ਦੂਜਾ ਤੀਜਾ ਨਹੀਂ ਦੇਖ ਸਕਦਾ, ਉਹ ਖੁਦ ਹੀ ਦੇਖ ਸਕਦਾ, ਫਿਰ ਵੀ ਗੁਪਤ ਹੈ। ਦਿਨ ਨੂੰ ਛੁਪਾਇਆ, ਰਾਤ ਨੂੰ ਜੋ ਸੁਪਨੇ ਦੀ ਅਵਸਥਾ ਸੀ ਉਹਨੂੰ ਛੁਪੀ ਰਹਿ ਗਏ, ਪਰ ਮਨੁੱਖ ਨੇ ਕ੍ਰੋਧ 'ਤੇ ਕੀਤਾ ਹੈ। ਕੁਝ ਸੁੱਖ ਭਰੇ ਸੁਪਨੇ ਆਉਂਦੇ ਨੇ, ਕੁਝ ਦੁੱਖ ਭਰੇ, ਕੁਛ ਆਨੰਦ ਭਰੇ ਸੁਪਨੇ ਵੀ ਆਉਂਦੇ ਨੇ। ਸੁਪਨੇ ਦੇ 'ਚ ਕੁਝ ਰੱਬ ਦੀ ਝਲਕ ਮਿਲ ਗਈ, ਕਿਸੇ ਫਕੀਰ ਦੀ ਝਲਕ ਮਿਲ ਗਈ, ਕਿਸੇ ਗੁਰੂ ਪੀਰ ਪੈਗੰਬਰ ਦਾ ਉਪਦੇਸ਼ ਸੁਣਨ ਨੂੰ ਮਿਲ ਗਿਆ ਸੁਪਨੇ ਦੇ 'ਚ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਸੁਪਨੇ ਆਇਆ ਵੀ ਗਿਆ ਮੈਂ ਜਲ ਭਰਿਆ ਰੋਏ, ਆਇਆ ਤੂੰ ਸੁਪਨੇ 'ਚ ਔਰ ਜੈਸੇ ਅੱਖ ਖੁੱਲ੍ਹੀ ਸੁਪਨਾ ਸੁਪਨਾ ਹੋ ਗਿਆ, ਹੁਣ ਅੱਖਾਂ ਭਰ ਆਈਆਂ ਨੇ। ਜੋ ਸੁਪਨੇ ਸੀ ਵਿਛੜ ਗਏ, ਜੋ ਸੁਪਨੇ ਦੇ ਸੰਬੰਧ ਬਣੇ ਸਨ ਜਾਗ ਕੇ ਟੁੱਟ ਗਏ, ਅਤੇ ਜੋ ਜਾਗਰਤ ਅਵਸਥਾ ਦੇ ਸੰਬੰਧ ਨੇ ਮਿੱਤਰਾਂ ਦੇ, ਪੁੱਤਰਾਂ ਦੇ, ਪਤਨੀ ਦੇ, ਪਤੀ ਦੇ, ਧਨ ਸੰਪਦਾ ਦੇ, ਮਹਿਲ ਮਾੜੀਆਂ ਦੇ, ਜੋ ਜਾਗਰਤ ਅਵਸਥਾ ਦੇ ਸੰਬੰਧ ਨੇ, ਜੈਸੇ ਰਾਤ ਨੂੰ ਸੌਂਦੇ ਹਾਂ ਇਹ ਜਾਗਰਤ ਅਵਸਥਾ ਦੇ ਸੰਬੰਧ ਟੁੱਟ ਜਾਂਦੇ ਨੇ, ਨਵੇਂ ਸੰਬੰਧ ਅਸਥਾਪਨ ਹੋ ਜਾਂਦੇ ਨੇ ਸੁਪਨਿਆਂ ਦੇ। ਪਰ ਜੈਸੇ ਸਵੇਰੇ ਜਾਗੇ ਜੋ ਰਾਤ ਦੇ ਸੰਬੰਧ ਸਨ ਟੁੱਟ ਜਾਂਦੇ ਨੇ, ਫਿਰ ਇਹ ਸੰਬੰਧ ਬਣ ਜਾਂਦੇ ਨੇ, ਅਤੇ ਦਿਨ ਨੂੰ ਜਿਹੜੇ ਇਹ ਸੰਬੰਧ ਬਣੇ, ਰਾਤ ਨੂੰ ਜੈਸੇ ਸੁੱਤੇ ਇਹ ਸੰਬੰਧ ਟੁੱਟ ਗਏ। ਇਸ ਨੂੰ ਗੁਰਬਾਣੀ ਕਹਿੰਦੀ ਹੈ, ਕਿਧਰੇ ਐਸਾ ਤਾਂ ਨਹੀਂ ਜੋ ਦਿਨ ਨੂੰ ਸੰਬੰਧ ਜੁੜੇ ਨੇ ਉਹ ਵੀ ਸੁਪਨਾ ਹੋਣ, ਗੁਰਬਾਣੀ ਇੰਝ ਕਹਿੰਦੀ ਹੈ। ਜੋ ਰਾਤ ਨੂੰ ਸੁੱਖ ਮਿਲਿਆ, ਦੁੱਖ ਮਿਲਿਆ, ਜਾਗ ਕੇ ਸਭ ਕੁਝ ਸੁਪਨਾ ਹੋ ਗਿਆ, ਅਤੇ ਜੋ ਦਿਨ ਨੂੰ ਸੁੱਖ ਮਿਲੇ, ਦੁੱਖ ਮਿਲੇ, ਸੌਂ ਕੇ ਸਭ ਸੁਪਨਾ ਹੋ ਗਏ, ਟੁੱਟ ਗਏ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ, ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸਰਜ ਕਰ ਰਿਹਾ ਕਿ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੀ, ਜਿਸ ਨੂੰ ਮਿੱਥ ਦੀ ਸਮਝ ਪੈ ਗਈ ਉਹਨੂੰ ਸੱਤ ਦੀ ਸਮਝ ਹੈ, ਜਿਹਨੂੰ ਸੁਪਨੇ ਦੀ ਸਮਝ ਪੈ ਗਈ ਉਹਨੂੰ ਵਾਸਤਵਿਕਤਾ ਦੀ ਸਮਝ ਹੈ, ਜਿਹਨੂੰ ਸੰਸਾਰ ਦੀ ਸਮਝ ਪੈ ਗਈ ਉਹਨੂੰ ਨਿਰੰਕਾਰ ਦੀ ਸਮਝ ਆਪੇ ਪੈ ਜਾਏਗੀ। ਖੇਡ ਸਾਰੀ ਸਮਝਦੀ ਹੈ, ਸੰਸਾਰ ਕੀ ਮਿੱਥ, ਨਿਰੰਕਾਰ ਕੀ ਸੱਤ, ਨਿਰੰਕਾਰ ਕੀ ਪਰਮਾਤਮਾ ਪ੍ਰਕਾਸ਼, ਸੰਸਾਰ ਕੀ ਹੈ ਜੋ ਸੱਤ ਹੈ, ਸੱਤ ਦਿਨ ਨੂੰ ਜੋ ਰਾਤ ਨੂੰ ਸੌਂ ਕੇ ਟੁੱਟ ਗਏ, ਰਾਤ ਨੂੰ ਸੌਂ ਕੇ ਸੰਬੰਧ ਜੁੜੇ, ਦਿਨ ਨੂੰ ਕਦੀ ਸੁੱਖ ਮਿਲਦਾ ਹੈ ਕਦੀ ਦੁੱਖ ਮਿਲਦਾ ਹੈ, ਸੌਂ ਕੇ ਇਸ ਦੁੱਖ ਸੁੱਖ ਨਾਲ, ਰਾਤ ਨੂੰ ਕੁਝ ਸੁੱਖ ਭਰੇ ਸੁੱਖ ਆਏ, ਸਵੇਰੇ ਜਾਗੇ ਸੰਬੰਧ ਟੁੱਟ ਗਿਆ।